ਸਬਕ ਨੰਬਰ 3 ਸਾਡੀ ਉਮੀਦ ਲਈ ਇਸ ਤੋਂ ਵੀ ਜ਼ਿਆਦਾ ਮਰਕਜ਼ੀ ਗੱਲ ਜਾਣਨਾ ਹੈ ਕਿ ਯਸੂ ਮੁਰਦਿਆਂ 'ਚੋਂ ਜੀ ਉੱਠਿਆ ਅਤੇ ਹਮੇਸ਼ਾ ਲਈ ਜ਼ਿੰਦਾ ਹੈ। ਅਗਰ ਯਸੂ ਹੁਣ ਮਰ ਚੁੱਕੇ ਹੁੰਦੇ ਤਾਂ ਅਸੀਂ ਲਾਮਹਦੂਦ ਜ਼ਿੰਦਗੀ ਦਾ ਤਜਰਬਾ ਨਹੀਂ ਕਰ ਸਕਦੇ ਸਨ। ਉਹਦੇ ਬਾਵਜੂਦ ਉਹਦਾ ਰੂਹ ਸਾਡੇ ਅੰਦਰ ਰਹਿੰਦਾ ਜੋ ਪੇਸ਼ ਕਰਦਾ ਹੈ। ਸਭ ਤੋਂ ਵੱਡੇ ਤੋਹਫ਼ਿਆਂ 'ਚੋਂ ਇੱਕ ਹੈ। ਖੁਦਾ ਦੇ ਨਾਲ ਜ਼ਿੰਦਗੀ ਜਜ਼ਵੀ ਤੌਰ 'ਤੇ ਮੁਮਕਿਨ ਹੋਈ ਕਿਉਂਕਿ ਉਹਦੀ ਮੌਤ ਨੇ ਸਾਨੂੰ ਉਹਦੀ ਨਜ਼ਰ 'ਚ ਪਾਕ ਕਰ ਦਿੱਤਾ। ਲੇਕਿਨ ਉਹਦੇ ਮੁਰਦਿਆਂ 'ਚ ਜੀ ਉੱਠਣ ਅਤੇ ਆਸਮਾਨ 'ਤੇ ਹਮੇਸ਼ਾ ਲਈ ਜ਼ਿੰਦਾ ਰਹਿਣ ਦੇ ਜ਼ਰੀਏ ਨਾਲ ਉਹਨੂੰ ਹਕੀਕੀ ਬਣਾਇਆ ਗਿਆ ਹੈ। ਇਸ ਤਰ੍ਹਾਂ ਸਾਡੇ ਨਾਲ ਮਰਨ ਦੇ ਬਾਅਦ ਹਮੇਸ਼ਾ ਜ਼ਿੰਦਾ ਰਹਿਣ ਦਾ ਵਾਅਦਾ ਕੀਤਾ ਗਿਆ ਕਿਉਂਕਿ ਸਾਡੇ ਤੋਂ ਟੁੱਟੀ ਹੋਈ ਜ਼ਿੰਦਗੀ ਖੋਹ ਲਈ ਜਾਏ ਅਤੇ ਸਿਰਫ ਉਹਦੀ ਕਦੀ ਨਾ ਖਤਮ ਹੋਣ ਵਾਲੀ ਜ਼ਿੰਦਗੀ ਰਹਿ ਜਾਏ। ਯਸੂ ਵਾਕਈ ਖੁਦਾ ਹੈ ਅਤੇ ਵਾਕਈ ਇੱਕ ਇਨਸਾਨ ਵੀ ਹੈ। ਆਦਮ ਅਤੇ ਹਵਾ ਪਹਿਲੇ ਮਰਦ ਅਤੇ ਔਰਤ ਨੂੰ ਹਮੇਸ਼ਾ ਜ਼ਿੰਦਾ ਰਹਿਣ ਦੇ ਲਈ ਬਣਾਇਆ ਗਿਆ ਸੀ, ਲੇਕਿਨ ਉਹਨਾਂ ਦੇ ਬੁਰੇ ਫੈਸਲਿਆਂ ਨੇ ਉਹਨਾਂ ਨੂੰ ਮਾਰ ਦਿੱਤਾ। ਬੁਰਾਈ ਉਹ ਵੇ ਜਿਹੜੀ ਸਾਨੂੰ ਮਾਰ ਦੇਗੀ। ਬੁਰਾਈ ਦੀ ਵਜ੍ਹਾ ਤੋਂ ਅਸੀਂ ਸਾਰੇ ਮਰ ਜਾਂਦੇ ਹਾਂ, ਲੇਕਿਨ ਯਸੂ ਹਮੇਸ਼ਾ ਜ਼ਿੰਦਾ ਰਹਿੰਦਾ ਕਿਉਂਕਿ ਉਹਨੇ ਕਦੀ ਬੁਰਾਈ ਨਹੀਂ ਕੀਤੀ। ਇਹ ਜ਼ਾਹਿਰ ਕਰਦਾ ਕਿ ਉਹ ਖੁਦਾ ਸੀ ਕਿਉਂਕਿ ਸਿਰਫ ਖੁਦਾ ਹੀ ਕਾਮਿਲ ਹੈ। ਅਗਰਚੇ ਯਸੂ ਮਰ ਗਿਆ, ਬੁਰਾਈ ਨੇ ਉਹਨੂੰ ਨਹੀਂ ਮਾਰਿਆ। ਉਹਨੇ ਆਪਣੀ ਮਰਜ਼ੀ ਨਾਲ ਆਪਣੀ ਮੌਤ ਉਹਨੇ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਦੇ ਦਿੱਤੀ ਅਤੇ ਮੌਤ ਉਹਨੂੰ ਰੋਕ ਨਹੀਂ ਸਕਦੀ ਸੀ ਕਿਉਂਕਿ ਉਹਨੇ ਕਦੀ ਗੁਨਾਹ ਨਹੀਂ ਕੀਤਾ। ਉਹਦੀ ਪਾਕਿਜ਼ਗੀ ਨੇ ਉਹਨੂੰ ਆਪਣੀ ਜ਼ਿੰਦਗੀ ਵਾਪਸ ਲੈਣ ਦਾ ਅਖਤਿਆਰ ਦਿੱਤਾ ਅਤੇ ਉਹਨੇ ਇਹ ਕੀਤਾ। ਯਸੂ ਦੁਬਾਰਾ ਜ਼ਿੰਦਾ ਹੋਇਆ ਅਤੇ ਆਪਣੀ ਤਾਕਤ, ਅਲੂਹੀਅਤ, ਕਾਮਿਲ ਇਨਸਾਨੀਅਤ ਅਤੇ ਸਾਡੀ ਜ਼ਿੰਦਗੀ ਦੇਣ ਅਤੇ ਮੁਰਦਿਆਂ 'ਚ ਵਾਪਸ ਲਿਆਉਣ ਦੀ ਸਲਾਹੀਅਤ ਨੂੰ ਜ਼ਾਹਿਰ ਕੀਤਾ। ਲੇਕਿਨ ਇਹਦੇ ਤੋਂ ਵੱਧ ਕੇ ਉਹ ਵਾਪਸ ਆਇਆ ਤਾਂ ਕਿ ਅਸੀਂ ਹਮੇਸ਼ਾ ਦੇ ਲਈ ਉਹਦੇ ਨਾਲ ਗਹਿਰੀ ਦੋਸਤੀ 'ਚ ਰਹਿ ਸਕੀਏ। ਆਈਏ ਇਹਦੇ ਬਾਰੇ 'ਚ ਥੋੜ੍ਹਾ ਜਿਹਾ ਸੋਚਦੇ ਹਾਂ। ਸਾਨੂੰ ਕਦੀ ਇਕੱਲਿਆਂ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਸਾਡੇ ਅੰਦਰ ਰਹਿੰਦਾ। ਸਾਨੂੰ ਦਿਨ ਦੇ ਹਰ ਲਮਹੇ ਤੱਕ ਉਹਦੇ ਤੱਕ ਰਸਾਈ ਹਾਸਿਲ ਹੈ। ਅਸੀਂ ਉਹਦੇ ਤੋਂ ਦੁਆ ਕਰ ਸਕਦੇ ਹਾਂ ਅਤੇ ਉਹਦੇ ਜਜ਼ਬਾਤ ਦੀ ਆਪਣੇ ਦਿਲਾਂ 'ਚ ਹਲਚਲ ਮਹਿਸੂਸ ਕਰ ਸਕਦੇ ਹਾਂ। ਉਹ ਸਾਡੇ ਖਿਆਲਾਤ ਨੂੰ ਜਾਣਦਾ ਅਤੇ ਸਾਡੇ ਨਾਲ ਪਿਆਰ ਕਰਦਾ। ਉਹ ਸਾਨੂੰ ਪਾਕੀਜ਼ਾ ਜ਼ਿੰਦਗੀ ਗੁਜ਼ਾਰਨ ਦੀ ਤਾਕਤ ਦਿੰਦਾ। ਅਸੀਂ ਉਹਦੀ ਮੁਹੱਬਤ, ਖੁਸ਼ੀ, ਇਤਮਾਨ, ਸਬਰ, ਮਿਹਰਬਾਨੀ, ਨੇਕੀ, ਹਿਲਮ, ਇਮਾਨਦਾਰੀ ਅਤੇ ਪਰਹੇਜ਼ਗਾਰੀ 'ਚ ਰਹਿ ਸਕਦੇ ਹਾਂ। ਉਹ ਸਾਨੂੰ ਪੂਰੀ ਜ਼ਿੰਦਗੀ ਦੀ ਪੇਸ਼ਕਸ਼ ਕਰਦਾ ਜਦੋਂ ਅਸੀਂ ਉਹਦੇ 'ਚ ਆਪਣੀ ਜ਼ਿੰਦਗੀ ਪਾਉਂਦੇ ਹਾਂ। ਬਾਈਬਲ ਕਹਿੰਦੀ ਹੈ ਕਿ ਸਾਡੇ ਵਜੂਦ ਦੀ ਵਜ੍ਹਾ ਯਸੂ ਦੇ ਨਾਲ ਕਰੀਬੀ ਤਾਲੁਕ 'ਚ ਰਹਿਣਾ। ਕੁਰਾਏ ਅਰਜ਼ ਦੇ ਉੱਤੇ ਕਿਸੇ ਦੂਸਰੇ ਸ਼ਖਸ ਦੇ ਮੁਕਾਬਲੇ 'ਚ ਉਹਦੇ ਜ਼ਿਆਦਾ ਕਰੀਬ ਰਹਿਣਾ, ਉਹਨੂੰ ਕਿਸੇ ਵੀ ਚੀਜ਼ ਜਾਂ ਕਿਸੇ ਹੋਰ ਤੋਂ ਜ਼ਿਆਦਾ ਪਿਆਰ ਕਰਨਾ ਅਤੇ ਖੁਸ਼ੀ ਦੇ ਨਾਲ ਹਮੇਸ਼ਾ ਉਹਦੀ ਅਤਾਤ ਅਤੇ ਇਬਾਦਤ ਕਰਨਾ। ਜਦਕਿ ਅਸੀਂ ਯਸੂ ਤੋਂ ਮੁਹੱਬਤ ਕਰਨ ਅਤੇ ਉਹਦੇ ਨਾਲ ਰਹਿਣ ਦੇ ਲਈ ਮੌਜੂਦ ਹਾਂ, ਬਾਈਬਲ ਮਸੀਹੀਆਂ ਨੂੰ ਮਸੀਹ ਦੀ ਦੁਲਹਨ ਕਹਿੰਦੀ ਹੈ। ਬਾਈਬਲ ਇਹ ਵੀ ਕਹਿੰਦੀ ਹੈ ਕਿ ਜੋ ਕੋਈ ਉਹਦਾ ਇਨਕਾਰ ਕਰਦਾ ਹੈ ਉਹਦੀ ਮਜ਼ੰਮਤ ਕੀਤੀ ਜਾਂਦੀ ਹੈ। ਸਾਡੀ ਮੰਜ਼ਿਲ ਯਸੂ ਦੇ ਕੋਲ ਜਾਣਾ। ਕੋਈ ਵੀ ਜਿਹੜਾ ਯਸੂ ਤੋਂ ਨਫ਼ਰਤ ਕਰਦਾ ਹੈ ਉਹਦੀਆਂ ਬਾਹਾਂ 'ਚ ਖਤਮ ਨਹੀਂ ਹੋਏਗਾ, ਬਲਕਿ ਉਹ ਉਹਦੇ ਤੋਂ ਹਮੇਸ਼ਾ ਲਈ ਜੁਦਾ ਹੋ ਜਾਏਗਾ। ਇਹ ਇੱਕ ਐਸੀ ਹੌਲਨਾਕੀ ਹੈ ਜਿਹਦਾ ਤਸੱਵਰ ਅਸੀਂ ਕਰ ਸਕਦੇ ਹਾਂ। ਬਥੇਰੇ ਲੋਕਾਂ ਨੂੰ ਇਹਦਾ ਅਹਿਸਾਸ ਨਹੀਂ ਕਿ ਸਾਨੂੰ ਜ਼ਿੰਦਗੀ ਦੀ ਕੋਈ ਵੀ ਚੀਜ਼ ਜਾਂ ਖੁਸ਼ੀ ਖੁਦਾ ਦੇ ਵੱਲੋਂ ਹੀ ਮਿਲਦੀ ਹੈ। ਜ਼ਿੰਦਗੀ 'ਚ ਸਾਨੂੰ ਸਾਦਾ ਖੁਸ਼ੀਆਂ ਤੱਕ ਰਸਾਈ ਹਾਸਿਲ ਹੈ ਕਿਉਂਕਿ ਉਹਨੇ ਇਹਨਾਂ ਨੂੰ ਸਾਡੇ ਲਈ ਮੁਹੱਈਆ ਕੀਤਾ। ਜਦੋਂ ਅਸੀਂ ਮਰ ਜਾਵਾਂਗੇ ਤਾਂ ਉਹ ਸਭ ਕੁਛ ਖੋਹ ਲਿੱਤਾ ਜਾਏਗਾ ਅਤੇ ਜਾਂ ਅਸੀਂ ਮੁਹੱਬਤ 'ਚ ਲਾਮਹਦੂਦ ਖੁਸ਼ੀ ਦੇ ਨਾਲ ਰਹਿ ਜਾਵਾਂਗੇ ਜਾਂ ਜੁਦਾਈ ਜਾਂ ਅਜ਼ੀਅਤ ਦੀ ਹੌਲਨਾਕੀ ਦੇ ਨਾਲ। ਅਸੀਂ ਇਹ ਵੇਖਣਾ ਸ਼ੁਰੂ ਕਰ ਸਕਦੇ ਹਾਂ ਕਿ ਯਸੂ ਦੇ ਬਾਜ਼ੂ ਕਾਇਨਾਤ ਵਿੱਚ ਸਭ ਤੋਂ ਵੱਡੀ ਮੰਜ਼ਿਲ ਹੈ। ਇਹ ਹਕੀਕਤ ਹੈ ਕਿ ਅਸੀਂ ਉਹਦੇ ਨਾਲ ਸਕੂਨ ਅਤੇ ਜ਼ਿੰਦਗੀ ਦਾ ਤਜਰਬਾ ਕਰ ਸਕਦੇ ਹਾਂ। ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੈ। ਕੋਈ ਵੀ ਸ਼ਖਸ ਜਿਹੜਾ ਯਸੂ ਦੇ ਨਾਲ ਹਕੀਕੀ ਗੁਰਬਤ 'ਚ ਰਿਹਾ ਹੈ ਉਹ ਤੁਹਾਨੂੰ ਵਿਖਾਏਗਾ ਕਿ ਉਹ ਚੀਜ਼ ਸਭ ਤੋਂ ਬਿਹਤਰ ਹੈ। ਸਭ ਤੋਂ ਪਹਿਲਾਂ ਉਹਦਾ ਸਾਡੀ ਜ਼ਿੰਦਗੀਆਂ 'ਚ ਆਉਣਾ ਸਾਨੂੰ ਉਹਦਾ ਖੌਫ ਮਹਿਸੂਸ ਹੁੰਦਾ ਹੈ ਕਿਉਂਕਿ ਉਹ ਸਾਡੀਆਂ ਬੁਰਾਈਆਂ ਨੂੰ ਬੇਨਕਾਬ ਕਰਦਾ। ਉਹ ਸਾਨੂੰ ਹਥਿਆਰ ਪਾਉਣ 'ਤੇ ਮਜਬੂਰ ਕਰਦਾ। ਲੇਕਿਨ ਜਿਵੇਂ ਹੀ ਅਸੀਂ ਹਥਿਆਰ ਪਾਉਂਦੇ ਹਾਂ ਉਹ ਮਿੱਠੀ ਸ਼ਿਫਾ ਲਿਆਉਂਦਾ ਅਤੇ ਸਾਨੂੰ ਬਰਦਾਸ਼ਤ ਕਰਨ ਅਤੇ ਵਧਣ ਦੀ ਤਾਕਤ ਦਿੰਦਾ। ਅਗਰ ਤੁਸੀਂ ਯਸੂ ਦਾ ਪਿੱਛਾ ਕਰਦੇ ਹੋ ਅਤੇ ਉਹਦੇ ਸਾਹਮਣੇ ਹਥਿਆਰ ਪਾਉਂਦੇ ਹੋ ਅਤੇ ਉਹ ਤੁਹਾਡੀ ਸਭ ਤੋਂ ਵੱਡੀ ਖੁਸ਼ੀ ਬਣ ਜਾਏਗਾ ਅਤੇ ਉਹ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇਗਾ ਅਤੇ ਤੁਹਾਨੂੰ ਪਾਕ ਸਾਫ਼ ਕਰ ਦੇਵੇਗਾ। ਫਿਰ ਤੁਹਾਡੇ ਮਰਨ ਦੇ ਬਾਅਦ ਤੁਸੀਂ ਉਹਦੇ ਅਬਦੀ ਆਰਾਮ ਯਾਨੀ ਫਿਰਦੌਸ 'ਚ ਦਾਖਲ ਹੋ ਜਾਓ। ਜ਼ਬੂਰ 16 ਦੀ 9 ਤੋਂ 10 ਅਤੇ ਜ਼ਬੂਰ 17 ਦੀ 19 ਤੋਂ ਲੈ ਕੇ 24 ਤੇਂਜ ਦੀਆਂ ਬਹੁਤ ਸਾਰੀਆਂ ਆਯਾਤ ਯਸੂ ਦੇ ਜੀ ਉੱਠਣੇ ਅਤੇ ਉਹਦੇ ਵਫ਼ਾਦਾਰ ਹੋਣ ਵਾਲਿਆਂ ਦੇ ਬਾਰੇ 'ਚ ਤਫਸੀਲਾਤ ਦੱਸਦੀਆਂ ਨੇ, ਜਿਹੜੀਆਂ ਕਿ ਯਸੂ ਦੇ ਜ਼ਮੀਨ 'ਤੇ ਚੱਲਣ ਤੋਂ ਬਹੁਤ ਪਹਿਲੇ ਲਿਖੀਆਂ ਗਈਆਂ ਸਨ। ਵੇਖੀਏ ਕਿ ਯਸੂ ਦਾ ਜੀ ਉੱਠਣਾ ਤੁਹਾਡੇ ਲਈ ਕੀ ਮਾਇਨੇ ਰੱਖਦਾ ਹੈ। ਤੇ ਤੁਸੀਂ ਕਿਵੇਂ ਸੋਚਦੇ ਹੋ ਉਹਦਾ ਮੁਰਦਿਆਂ 'ਚੋਂ ਜੀ ਉੱਠਣਾ ਅਹਿਮ ਹੈ? ਅਗਰ ਤੁਹਾਡੇ ਇਹ ਸਵਾਲਾਤ ਨੇ ਤਾਂ ਇਹਨਾਂ ਦੇ ਜ਼ਰੀਏ ਕਿਸੇ ਦੂਸਰੇ ਮਸੀਹ ਨਾਲ ਗੱਲਬਾਤ ਕਰੋ।